KTUR 770 AM, Youngstown, Toronto.
आप सुन रहे हैं आपका अपना रेडियो 770 AM. हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288. इसके अलावा कैलगरी, वैंकूवर, एडमिंटन और रिजाइना के नंबर्स आप eawaz.com की वेबसाइट पर जाके हासिल कर सकते हैं. हमारी लाइव 24 घंटे की नशियात के लिए विजिट कीजिए eawaz.com. लाइक करें फेसबुक पेज eawaz, डाउनलोड करें फ्री eawaz ऑफिशियल ऐप. रेडियो 770 AM, वॉइस ऑफ कम्युनिटी. फॉर मोर डिटेल्स विजिट eawaz.com.
ईरान में सासानी भी इसी मामूर में आबाद थे यूनानी, इसी दुनिया में यहूदी भी थे नुसरानी भी, पर तेरे नाम पे तलवार उठा जी किसने, बात जो बिगड़ी हुई थी वो बना ही किसने, बात जो बिगड़ी हुई थी वो बना ली किसने। ते हमी एक तेरे मार का आराम में, खुशकियों में कभी लड़ते कभी दरियाओं में, दिया लाने कभी यूरोप के कलीसाओं में, कभी अफ्रीका के तपते हुए सहराओं में, शान आंखों में ना जचती थी जहांदारों की, कलमा पढ़ते थे हम छाऊं में तलवारों की, कलमा पढ़ते थे हम छाऊं में तलवारों की। हम जो जीते थे तो जंगों की मुसीबत के लिए, और मरते थे तेरे नाम की अजमत के लिए, थी ना कुछ तेल जन अपनी हुकूमत के लिए, सर्वकफ फिरते थे क्या दहर में दौलत के लिए, कौम अपनी जो जरा माल जहां पर मरती, बुत फरोशी के इवज़ बुत शिकनी क्यों करती। सकते थे अगर जंग में अड़ जाते थे, पांव शेरों के भी मैदान से उखड़ जाते थे, तुझसे सरकश हुआ कोई तो बिगड़ जाती थी, देख क्या चीज है हम तो उससे लड़ जाते थे, नक्श तौहीद का हर दिल में बिठाया हमने, जेरे खंजर दिए पैगाम सुनाया हमने, जेरे खंजर दिए पैगाम सुनाया हमने। तू ही कह दे के उखड़ा दर खैबर किसने, शहर कैसर का जो था उसको कीजा सर किसने, तोड़ मखलूक खुदाबंदों के पैकर किसने, काट कर रख दिए कुफार के लश्कर किसने, किसने ठंडा किया आतश कदायरीरा को, किसने फिर जिंदा किया तज़करा यज़दा को, किसने फिर जिंदा किया तज़करा यज़दा को। कौन सी कौम फकत तेरी तलबगार हुई, और तेरे लिए ज़हमत कश है कार हुई, किसकी शमशीर जहांगीर जहांदार हुई, किसकी तकबीर से दुनिया तेरी बेदार हुई, किसकी है बस से सनम सहमे हुए रहते थे, मुख बल गिर के हो अल्लाह हो अहद कहते थे, मुख बल गिर के हो अल्लाह हो अहद कहते थे, मुख बल गिर के। आ गया है लड़ाई में अगर वक्त नमा, क़िबला रूहों की जमीन होश हुई कौम ही जा, एक ही सफ में खड़े हो गए महमूद वया, न कोई बंदा रहा और न कोई बंदा नवाब, बंदा ओ साहिब मोहताज गनी एक हुए तेरी सरकार में, तेरी सरकार में पहुँचे तो सभी एक हुए, तेरी सरकार में पहुँचे तो सभी एक हुए, तेरी सरकार में। शाम फिरे मैं तो ईद को लेकर सिफते जाम फिरे, को हमें दश्त में देखकर तेरा पैगाम फिरे, और मालूम है तुझको कभी ना काम फिरे, दश्त तो दश्त है दरिया भी ना छोड़े हमने, बहरे जुल्मात में, बहरे जुल्मात में दौड़ा दिए घोड़े हमने, बहरे जुल्मात में दौड़ा दिए घोड़े हमने, बहरे जुल्मात में। सफाए जहर से बातिल को मिटाया हमने, नौए इंसान को गुलामी से छुड़ाया हमने, तेरे काबे को जबीन से बसाया हमने, तेरे कुरान को सीनों से लगाया हमने, फिर भी हमसे गिला है कि वफादार नहीं हम, वफादार नहीं हम, वफादार नहीं तू भी तो दिलदार नहीं, हम वफादार नहीं तू भी तो दिलदार नहीं, हम वफादार नहीं। उम्मतें और भी हैं इनमें गुनाहगार भी हैं, इजवाले भी हैं मस्ते मे पिंदार भी हैं, इनमें काहिल भी है गाफिल भी है होशियार भी है, सैकड़ों हैं जो तेरे नाम से बेजार भी है, रहमतें हैं तेरी अगयार के काशादों पर, बर्फ गिरती है तो, बर्फ गिरती है तो बेचारे मुसलमानों पर, बर्फ गिरती है तो बेचारे मुसलमानों पर, बर्फ गिरती है। सनम खान में कहते हैं मुसलमान करे, है खुशी उनको के काबे के निगेबान गरे, मंजिले देर से उनको के हुदी खान गए, अपनी बगलों में दबाए हुए कुरान गवे, खंडाजन कुफुर है सांस तुझे है के नहीं, अपनी तौहीद का, अपनी तौहीद का कुछ पास तुझे है के नहीं, अपनी तौहीद का कुछ पास तुझे है कि नहीं अपनी तौहीद का। ये शिकायत नहीं है इनके खजाने मामू नहीं मैं फिल्म जिन्हें बात भी करने का शऊर कर तो ये है कि काफी को मिले हुए खुशियाँ और बेचारे मुसलमान तो फकत वादा हूँ अव्वल ताब नहीं हम दिलाया तो नहीं बात ये क्या है कि बात ये क्या है कि तह किसी मदारात नहीं बात ये क्या है कि पहली सी मदारात नहीं बात ये क्या है। तू मुसलमानों में है दौलत दुनिया माया तेरी कुदरत तो वो है जिसकी दाहत है महसा तू जो चाहे तो उठ सीधा ही सहरा से हवा रह रवे दश्त हो सीधी सदा ये मौज सरा ताने अगयार है उस्वानी है नादारी है क्या तेरे नाम पे मरने का ये वक्फारी है क्या तेरे नाम पे मरने का ये वक्फारी है क्या तेरे नाम बनी अगजार की अब चाहने वाली दुनिया रह गई अपने लिए एक खयाली दुनिया हम तो रुख सत हुए और उन्हें संवादी दुनिया फिर न कहना हुई तौहीद से खादी दुनिया हम तो जीते हैं कि दुनिया में तेरा नाम रहे कहीं मुमकिन है कि कहीं मुमकिन है कि साकी ना रहे जाम रहे कहीं मुमकिन है कि साकी ना रहे जाम रहे कहीं मुमकिन है। तेरी महफिल भी गई चाहने वाले भी गए शकियाने भी गई सुबह के नारे भी गए दिल तुझे दे भी गए अपना सिला ले भी गए आख बैठे भी न थे और निकाले भी गए आए उशाक गए वादा फरदा दे कर अब उन्हें ढूंढ अब उन्हें ढूंढ चरागे रुख जेबा देकर अब उन्हें ढूंढ चरागे रुख जेबा देकर अब उन्हें ढूंढ तुझको छोड़ा के रसूले अरबी को छोड़ा बुत करी पेशा किया बुत सिकरी को छोड़ा इश्क को इश्क किया शुक्ता सजी को छोड़ा रस्म सलमानों वैसे करनी को छोड़ा आग तकबीर की सीनों में दबी रखते हैं जिंदगी जिंदगी मिसल बिला दे हबशी रखते हैं जिंदगी मिसल बिला दे हबशी रखते हैं जिंदगी। जरा भी न सही, ज्यादा पैमारी ये तस्ती मो रजा भी न सही, मुस्तरिब दिल सिफते किबला तुमा भी न सही, और पाबंदी आई में वफा भी न सही, कभी हमसे कभी गैरों से शनाकारी है, बात कहने की नहीं, बात कहने की नहीं, तू भी तो हर जारी है, बात कहने की नहीं, तू भी तो हर जारी है, बात कहने की नहीं। सरे फराते किया दीन को कामिल तूने, एक इशारे में हजारों के दिए दिल तूने, आतिशंगोल किया इश्क का हासिल तूने, फूंक दी गर्मी रूह सार से महफिल तूने, आज क्यों सीने हमारे शरारा बाद नहीं, हम वो जी सोख का, हम वो जी सोख का सामा है तुझे याद नहीं, हम वो जी सोख का सामा है तुझे याद नहीं, हम वो जी सोख का सामा। बादा कश गैर हैं गुलशन में दबे जू बैठे, सुनते हैं जाम बकफ नगमाए भूकू बैठे, दूर हंगामाए गुलजार से यकसू बैठे, तेरे दीवाने भी हैं मुंतजिरे हूँ बैठे, अपने परवानों को फिर दोक हुदफ रोजी दे, बरके देरी न को करके देरी न को फरमाने जिगर सोजी दे, करके देरी न को फरमाने जिगर सोजी दे, करके देरी न को। बाग के हर गुंचे में है भूवेनिया, तू जरा छेड़ तो दे तिश्नाए मिजराब है साथ, नगमे बेताब है तारों से निकलने के लिए, तूर मुस्किर है इसी आग में जलने के लिए, तूर मुस्किर है इसी आग में जलने के लिए, दूर मुस्तिर है। हुए गुल ले गई बेरूने चमन राज चमन, क्या कयामत है के खुद पूर है गम्माज चमन, एहद गुल खत्म हुआ टूट गजा साज चमन, उड़ गए डालियों से जमजमा परवाज चमन, एक बुलबुल हक है मेरे तरन्नुम अब तक, इसके सीने में है, इसके सीने में है नगमों का तला तुम अब तक, इसके सीने में है नगमों का तला तुम अब तक, इसके सीने में है। उमरियां शाख सनोबर से गुरेदा भी हुजी, पत्तियां फूल की जड़ जड़ के परेशान भी हुजी, वो पुरानी रविशें बाग की वीरां भी हुई, डालियां पैर पाने बल्ब से उड़ी ना भी उड़ी कैदे मौसम से तबीयत रही याद उसकी काश गुलशन में समझता कोई फरियाद उसकी काश गुलशन में समझता कोई फरियाद उसकी काश गुलशन में लुत्फ मरने में है बाकी न मजा जीने में कुछ मजा है तुझे तूने जिगर पीने में किसने बेताब है जौहर मेरे आईने में किस कदर जलवे तड़पते हैं मेरे सीने में इस गुलिस्तां में मगर देखने वाले ही नहीं दाग जो सीने में दाग जो सीने में रखते हो वो लाले ही नहीं दाग जो सीने में रखते हो वो लाले ही नहीं दाग जो सीने में रखते हो चाह किस बुलबुले तन्हा की दवा से दिल हूँ जागने वाले जिसी बांग दरा से दिल हूँ यानी फिर जिंदा नए अहदे वफा से दिल हूँ फिर इसी बाद आए देरी न के प्यासे दिल हूँ अजमी हूँ मैं तो क्या मैं तो हिजाजी है मेरी नगमा हिंदी है तो क्या नगमा हिंदी है तो क्या ले तो हिजाजी है मेरी नगमा हिंदी है तो क्या ले तो हिजाजी है मेरी नगमा हिंदी है तो
You are listening to WTOR 770 AM, Youngstown, Toronto.
आप सुन रहे हैं आपका अपना रेडियो 770 AM. हमारे प्रोग्राम को टोरंटो में सुनने के लिए डायल कीजिए 6.
WTOR, Youngstown, Toronto, now begins a full day of broadcasting activities. WTOR is owned and operated by Birosh Broadcasting Corporation and operates on an assigned frequency of 770 kHz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
The views expressed on the preceding program may not necessarily be those of the owner or management of WTOR radio station.
ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਕੈਨੀ
ਤਾਲੀਵਾਲ ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਯਾਰ ਬੜੀ ਭੁੱਖ ਲੱਗੀ ਹੈ ਪਰ ਇਸ ਵੇਲੇ ਖਾਣ ਨੂੰ ਕੀ ਮਿਲੇਗਾ ਸਾਰਾ ਕੁਝ ਤਾਂ ਬੰਦ ਹੈ
ਮਿਲੇਗਾ ਤੂੰ ਚੱਲ ਤਾਂ ਸਹੀ
ਪਰ ਕਿੱਥੇ
ਉਹ ਬਾਬਾ ਢਾਬਾ ਤੇ ਜਿੱਥੇ ਮਿਲਦਾ ਹੈ ਪੰਜਾਬ ਦਾ ਸਵਾਦ ਭਾਵੇਂ ਦਿਨ ਹੋਵੇ ਜਾਂ ਰਾਤ ਤੁਹਾਡੀ ਮਿਡਨਾਈਟ ਕ੍ਰੇਵਿੰਗ ਦਾ ਇਹਨਾਂ ਕੋਲ ਹੈ ਹਰ ਜਵਾਬ ਬਾਬਾ ਢਾਬਾ ਇਹ ਕਈ ਲੋਕੇਸ਼ਨ ਤੋਂ ਸਰਵ ਕਰਦੇ ਨੇ
ਅੱਜ ਹੀ ਕਾਲ ਕਰੋ ਬਾਬਾ ਢਾਬਾ ਵਾਲੇ ਮਹਾਵੀਰ ਬਾਠੂਰਾ ਨੂੰ
905-793-3636 905-793-3636
ਤੇ ਆਪਣਾ ਕੰਮ ਖੋਲਣ ਲਈ ਤੁਸੀਂ ਫ੍ਰੈਂਚਾਈਜ਼ੀ ਵੀ ਲੈ ਸਕਦੇ ਹੋ
जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 647-702-2023
License number 10394.
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165
पापा पापा मैं ते मम्मी ने पास्ता ते सैलेड खाना डैड मैं पिज़्ज़ा खाना
जे इनिया फरमाइशा नु होवे पगाना ता फेर सिद्धा शिकागो पिज़्ज़ा ट्विस्ट ही आना
शिकागो पिज़्ज़ा ट्विस्ट जावांगे पिज़्ज़ा विंग सैलेड पास्ता सब कुछ खा के आवांगे टेक आउट अते डिलीवरी ली कॉल करो 905-458-1770 905-458-1777 ताजे स्वाद ले खाने ले याद रखो शिकागोज पिज़्ज़ा ट्विस्ट
HK Tire Center. ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2446 ਜਾਂ ਫਿਰ ਲੰਡਨ 647-4182130 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸਾਗਾ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ।
ਕਾਲ ਕਰੋ 416-213-1313-416-213-1313-7895-Tranmere Drive-206-Mississauga
ਡੇਲ ਮੁੰਡੀ ਰੀਅਲ ਸਟੇਟ ਐਕਸਪਰਟ। ਤੁਹਾਡੇ ਸਾਮਾਨ ਨੂੰ ਹਿਫਾਜ਼ਤ ਨਾਲ ਪਹੁੰਚਾਏ ਕੈਨੇਡਾ ਦੀ ਲੀਡਿੰਗ ਟਰਾਂਸਪੋਰਟੇਸ਼ਨ ਕੰਪਨੀ KJS ਟਰਾਂਸਪੋਰਟ ਇੰਕ।
ਹਾਈਲੀ ਡੈਡੀਕੇਟਿਡ ਤੇ ਕਮਿਟਿਡ ਟੀਮ, ਲਾਰਜ ਵੇਅਰ ਹਾਊਸ, ਡਾਇਰੈਕਟ ਡਰਾਈਵਿੰਗ ਸਰਵਿਸ, ਟਰਾਂਸਪੋਰਟ ਸਰਵਿਸ ਤੇ ਡੋਮੈਸਟਿਕ ਸਰਵਿਸਿਜ਼ ਲਈ ਇੱਕੋ ਹੀ ਇੱਕ ਨਾਮ KJS ਟਰਾਂਸਪੋਰਟ ਇੰਕ।
ਕਾਲ ਕਰੋ 905-799-9500-905-789-9500 KJS ਟਰਾਂਸਪੋਰਟ ਇੰਕ
321 ਓਰੈਂਡਾ ਰੋਡ, ਬ੍ਰੈਂਪਟਨ।
ਹਰ ਇੱਕ ਆਪਣੀ ਗੱਲ ਸੁਣਾ ਕੇ ਔ ਜਾਂਦਾ, ਗਿਰਗਟ ਵਾਂਗੂ ਰੰਗ ਵਿਖਾ ਕੇ ਔ ਜਾਂਦਾ। ਹਰ ਇੱਕ ਆਪਣੀ ਗੱਲ ਸੁਣਾ ਕੇ ਔ ਜਾਂਦਾ, ਗਿਰਗਟ ਵਾਂਗੂ ਰੰਗ ਵਿਖਾ ਕੇ ਔ ਜਾਂਦਾ। ਨੇਤਾ ਇੱਕ ਮਦਾਰੀ ਵਾਲਾ ਝੁਰਲੂ ਹੈ, ਨੇਤਾ ਇੱਕ ਮਦਾਰੀ ਝੁਰਲੂ ਵਾਲਾ ਹੈ, ਹੱਥਾਂ ਉੱਤੇ ਸਰੋਂ ਜਮਾ ਕੇ ਔ ਜਾਂਦਾ। ਜ਼ਿੰਦਗੀ ਦਾ ਕੋਈ ਇਹ ਸ਼ੁਦਾਈ ਲੱਗਦਾ ਹੈ, ਜ਼ਿੰਦਗੀ ਦਾ ਕੋਈ ਇਹ ਸ਼ੁਦਾਈ ਲੱਗਦਾ ਹੈ, ਨਾਲ ਕਿਆਮਤ ਨਜ਼ਰ ਮਿਲਾ ਕੇ ਔ ਜਾਂਦਾ। ਦੀਵਾਨੇ ਦੀ ਗੱਲ ਬੜੀ ਦੀਵਾਨੀ ਹੈ, ਸਭ ਨੂੰ ਆਪਣੇ ਨਾਲ ਨਚਾ ਕੇ ਔ ਜਾਂਦਾ। ਮਹਿਬੂਬ ਮੇਰੇ ਦੀ ਰੀਸ ਕਿਸੇ ਨੇ ਕੀ ਕਰਨੀ, ਮਹਿਬੂਬ ਮੇਰੇ ਦੀ ਰੀਸ ਕਿਸੇ ਨੇ ਕੀ ਕਰਨੀ। ਮੋਮੋ ਠੱਗਣਾ ਲਾਰੇ ਲਾ ਕੇ ਔ ਜਾਂਦਾ, ਹੋਣਾ ਕੋਈ ਵਿਯੋਗੀ ਉਹ ਤਾਂ ਸਧਰਾਂ ਦਾ, ਗੀਤ ਹਿਜ਼ਰ ਦਾ ਤਾਂਹੀਓ ਗਾ ਕੇ ਔ ਜਾਂਦਾ। ਹਰ ਇੱਕ ਆਪਣੀ ਗੱਲ ਸੁਣਾ ਕੇ ਔ ਜਾਂਦਾ, ਗਿਰਗਟ ਵਾਂਗੂ ਰੰਗ ਵਿਖਾ ਕੇ ਔ ਜਾਂਦਾ। ਅਤੇ ਨੇਤਾ ਇੱਕ ਮਦਾਰੀ ਝੁਰਲੂ ਵਾਲਾ ਹੈ, ਹੱਥਾਂ ਉੱਤੇ ਸਰੋਂ ਜਮਾ ਕੇ ਔ ਜਾਂਦਾ। ਬਿਕਰ ਸਿੰਘ ਵਿਯੋਗੀ ਹੋਰਾਂ ਦੀ ਇਸ ਰਚਨਾ ਨਾਲ ਅੱਜ ਇਸ ਨਗਾਰਾ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਜੀ। ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਤੁਹਾਡੀ ਸਵੇਰ ਬੜੀ ਵਧੀਆ ਚੜ੍ਹੀ ਹੋਵੇਗੀ। ਸੂਰਜ ਅੱਜ ਕੱਲ੍ਹ ਕਹਿੰਦੇ 7:30 ਝਾਤੀ ਮਾਰਨ ਦੀ ਕੋਸ਼ਿਸ਼ ਕਰਦਾ, ਤਕਾਲਾਂ ਨੂੰ 6:30 ਦੇ ਲੱਗ ਛੱਗੇ ਧਰਤੀ ਦੇ ਦੂਜੇ ਪਾਸੇ ਹੋ ਜਾਂਦਾ। ਅਸਲ ਦੇ ਵਿੱਚ ਸੂਰਜ ਨਹੀਂ ਹੁੰਦਾ, ਧਰਤੀ ਜਿਹੜੀ ਹੈ ਜੀ ਉਹ ਘੁੰਮਦੀ ਘੁਮਾਉਂਦੀ ਸੂਰਜ ਨੂੰ ਆਪਣੇ ਪਰਲੇ ਪਾਸੇ ਕਰ ਲੈਂਦੀ ਹੈ। ਬੜਾ ਲੰਬਾ ਸਮਾਂ ਜਿਹੜਾ ਸੀਗਾ ਜੀ ਉਹ ਇਹ ਗੱਲਾਂ ਨੂੰ ਲੱਭਣ ਲਈ ਲੱਗਾ ਸੀ। ਕੁਝ ਕੁ ਜਿਹੜੇ ਧਾਰਮਿਕ ਗ੍ਰੰਥ ਨੇ ਉਹ ਕਹਿੰਦੇ ਸੀ ਕਿ ਧਰਤੀ ਜਿਹੜੀ ਆ ਉਹ 4 ਖੂੰਜਿਆਂ ਵਾਲੀ ਆ ਤੇ ਸੂਰਜ ਜਿਹੜਾ ਜੀ ਉਹ ਧਰਤੀ ਦੁਆਲੇ ਚੱਕਰ ਲਾਉਂਦਾ। ਜਦੋਂ ਕਿਸੇ ਵਿਗਿਆਨੀ ਨੇ ਇਹ ਗੱਲ ਕਹੀ ਕਿ ਭਾਈ ਧਰਤੀ ਗੋਲ ਆ ਤੇ ਸੂਰਜ ਧਰਤੀ ਦੇ ਚੱਕਰ ਨਹੀਂ ਲਾਉਂਦਾ ਬਲਕਿ ਧਰਤੀ ਸੂਰਜ ਦੇ ਚੱਕਰ ਲਾਉਂਦੀ ਆ, ਤੇ ਧਰਮ ਵਾਲਿਆਂ ਨੂੰ ਸੱਤੀ ਕੱਪੜੀ ਅੱਗ ਲੱਗ ਗਈ ਸੀ ਕਹਿੰਦੇ ਇਹਦਾ ਗਲ ਘੁੱਟ ਦਿਓ, ਡਾਂਗਾ ਮਾਰ ਮਾਰ ਕੇ ਮਾਰ ਦਿਓ ਉਹਨੂੰ। ਗੱਲ ਕੀ ਕਿ ਜਦੋਂ ਸਥਾਪਤੀ ਦੇ ਉਲਟ ਕੋਈ ਵੀ ਲਹਿਰ ਚੱਲਦੀ ਹੈ ਕੋਈ ਗੱਲ ਕਰਦਾ, ਅਤੇ ਸਥਾਪਤੀ ਜਿਹੜੀ ਹੈ ਜੀ ਉਹ ਉਹਦੇ ਵਿੱਚ ਭੁਚਾਲ ਆਉਣਾ, ਉਹਦੇ 'ਚ ਕੰਬਣੀ ਛਿੜਨੀ, ਇੱਕ ਆਮ ਵਰਤਾਰਾ ਯੁਗਾਂ ਯੁਗਾਂਤਰਾਂ ਤੋਂ ਰਿਹਾ। ਚਾਹੇ ਅਸੀਂ ਇਤਿਹਾਸਿਕ ਗ੍ਰੰਥ ਫੋਲ ਲਈਏ ਅਤੇ ਚਾਹੇ ਅਸੀਂ ਮਿਥਿਹਾਸਿਕ ਗ੍ਰੰਥ ਫੋਲ ਲਈਏ, ਸਾਰਿਆਂ ਦੇ ਵਿੱਚ ਵਰਤਾਰਾ ਜਿਹੜਾ ਜੀ ਉਹ ਇੱਕੋ ਜਿਹਾ ਲੱਗਦਾ। ਔਰ ਚਾਹੇ ਅਸੀਂ ਅੱਜ ਤੋਂ 5000 ਸਾਲ ਪਹਿਲਾਂ ਦੀਆਂ ਘਟਨਾਵਾਂ ਚੱਕ ਲਈਏ ਅਤੇ ਜਾਂ ਫਿਰ 5 ਦਿਨ ਪਹਿਲਾਂ ਦੀਆਂ ਘਟਨਾਵਾਂ ਚੱਕ ਲਈਏ, ਉਹਦੇ ਵਿੱਚ ਵੀ ਵਰਤਾਰਾ ਲਗਭਗ ਇੱਕੋ ਜਿਹਾ ਲੱਗਦਾ। ਸਥਾਪਤੀ ਦੇ ਉਲਟ ਜਿਹੜੇ ਜਿਹਨੇ ਵੀ ਗੱਲ ਕੀਤੀ ਆ ਉਸ ਨੂੰ ਬਹੁਤ ਯਾਤਨਾਵਾਂ ਸਹਿਣੀਆਂ ਪਈਆਂ, ਉਸ ਨੂੰ ਜ਼ਮਾਨੇ ਦੇ ਨਾਲ ਟੱਕਰ ਲੈਣੀ ਪਈ, ਉਸ ਨੂੰ ਕਮਲਾ ਖਵਾਉਣਾ ਪਿਆ, ਉਸ ਨੂੰ ਬੁੱਝ ਲਿਖਵਾਉਣਾ ਪਿਆ, ਉਸ ਨੂੰ ਇਨਸਾਨੀਅਤ ਦਾ ਦੁਸ਼ਮਣ ਗਰਦਾਨ ਦਿੱਤਾ ਗਿਆ। ਅੱਜ ਦੇ ਯੁੱਗ ਦੇ ਵਿੱਚ ਵੀ ਚਾਹੇ ਆਪਾਂ ਧਾਰਮਿਕ ਖੇਤਰ ਲੈ ਲਈਏ, ਚਾਹੇ ਅਸੀਂ ਸਮਾਜਿਕ ਸਰੋਕਾਰਾਂ ਦੀ ਗੱਲ ਕਰ ਲਈਏ ਅਤੇ ਚਾਹੇ ਅਸੀਂ ਰਾਜਨੀਤਿਕ ਖੇਤਰ ਦੀ ਗੱਲ ਕਰ ਲਈਏ, ਫਾਰਮੂਲੇ ਵੀ ਉਹੀ ਨੇ, ਉਹੀ ਲੋਕ, ਉਹੀ ਊਰਜਾਂ ਅਤੇ ਸਾਰਾ ਕੁਝ ਉਵੇਂ ਦਾ ਤੁਵੇਂ ਚੱਲ ਰਿਹਾ। ਭਾਵੇਂ ਕਿ ਅਸੀਂ 21ਵੀਂ ਸਦੀ ਵਿੱਚ ਪ੍ਰਵੇਸ਼ ਕਰਨ ਦੇ ਦਾਅਵੇ ਕਰਨ ਲੱਗ ਪਏ ਹਾਂ ਅਤੇ ਆਪਣੇ ਆਪ ਨੂੰ ਬੜੇ ਪੜ੍ਹੇ ਲਿਖੇ ਅਤੇ ਸਿੱਖਿਅਤ ਗਰਦਾਨਣ ਵੀ ਲੱਗ ਪਏ ਹਾਂ, ਹੌਲੀ ਹੌਲੀ ਜਿਹੜਾ ਇੱਕ ਇਨਸਾਨੀ ਸਫ਼ਰ ਪੱਥਰ ਯੁੱਗ ਤੋਂ ਲੈ ਕੇ ਅਤੇ ਇਨਸਾਨ ਦੇ ਖੁਦ ਪੱਥਰ ਬਣਨ ਤੱਕ ਦਾ ਅਸੀਂ ਬੜੀ ਖੂਬਸੂਰਤੀ ਦੇ ਨਾਲ ਅਤੇ ਨਾਲ ਦੀ ਨਾਲ ਬੜੀ ਬੇਹਯਾਈ ਦੇ ਨਾਲ ਵੀ ਤੈਅ ਕੀਤਾ। ਅੱਗੇ ਜਾ ਕੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਕਿ ਕਿਵੇਂ ਸਥਾਪਤੀ ਦੇ ਉਲਟ ਭੁਗਤਣ ਵਾਲਿਆਂ ਦੇ ਅਗੇਂਸਟ ਇੱਕ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਔਰ ਜਿਹੜਾ ਸਾਡਾ ਮੀਡੀਆ ਜਿਹਨੂੰ ਪੰਜਵਾਂ ਪਾਵਾ ਵੀ ਕਿਹਾ ਜਾਂਦਾ ਉਹ ਕਿਸ ਢੰਗ ਨਾਲ ਇਹਦੇ ਵਿੱਚ ਬੜੀ ਚਲਾਕੀ ਨਾਲ ਆਪਣਾ ਰੋਲ ਨਿਭਾਉਂਦਾ। ਕੁਝ ਇੱਕ ਜਿਹੜੀਆਂ ਮੀਡੀਆ ਸੰਸਥਾਵਾਂ ਨੇ ਜਿਹੜੀਆਂ ਜਿਨ੍ਹਾਂ ਦੇ ਉੱਪਰ ਠੱਪੇ ਲੱਗ ਚੁੱਕੇ ਨੇ, ਜਿਨ੍ਹਾਂ ਨੂੰ ਸਰਟੀਫਿਕੇਟ ਮਿਲ ਚੁੱਕੇ ਨੇ ਕਿ ਉਹ ਫਲਾਂ ਧਿਰ ਦੇ ਅਰਦਲੀ ਨੇ, ਪਰ ਕੁਝ ਕੁ ਉਹ ਜਿਹੜੇ ਆਪਣੇ ਆਪ ਨੂੰ ਕਹਿ ਲਓ ਕਿ ਨਿਰਪੱਖ ਸ਼ਬਦ ਮੈਂ ਨਹੀਂ ਵਰਤਾਂਗਾ ਪਰ ਅਗਾਂਹ ਵਧੂ ਤਬਦੀਲੀ ਲਿਆਉਣ ਵਾਲੇ ਪ੍ਰੋਗਰੈਸਿਵ ਜਿਹੜੇ ਇਹੋ ਜਿਹੇ ਆਪਣੇ ਆਪ ਨੂੰ ਸਰਟੀਫਿਕੇਟ ਦਿੰਦੇ ਨੇ ਉਹ ਵੀ ਉਸੇ ਕਤਾਰ ਦੇ ਵਿੱਚ ਖੜ੍ਹੇ ਨਜ਼ਰ ਆਉਂਦੇ ਨੇ। ਸਵੇਰੇ 7:30 ਵਜੇ ਤੋਂ ਲੈ ਕੇ ਅਤੇ 8 ਵਜੇ ਤੱਕ ਤੁਸੀਂ ਨਗਾਰਾ ਰੇਡੀਓ ਪ੍ਰੋਗਰਾਮ ਦਾ ਆਨੰਦ ਮਾਣਦੇ ਹੋ, ਔਰ ਆਪਣੇ ਤੋਂ ਬਾਅਦ ਜਗਦੀਸ਼ ਗਰੇਵਾਲ ਹੋਰੀ ਖਬਰਸਾਰ ਪ੍ਰੋਗਰਾਮ ਲੈ ਕੇ ਆਉਣਗੇ, ਉਸ ਤੋਂ ਬਾਅਦ ਯੁੱਧਵੀਰ ਜਸਵਾਲ ਹੋਰੀ, ਫਿਰ ਹਰਜੀਤ ਜੰਜੂਆ ਹੋਰੀ, ਫਿਰ ਸੋਡੀ ਨਾਗਰਾ ਜੀ, ਫਿਰ ਅਵਤਾਰ ਰਿਹਲ ਅਤੇ ਵਰਿੰਦਰ ਜੀ ਅਤੇ ਨਾਲ ਦੀ ਨਾਲ ਕਮਨ ਗਿੱਲ ਹੋਰੀ ਪ੍ਰੋਗਰਾਮ ਪੇਸ਼ ਕਰਦੇ ਨੇ। ਉਪਰੰਤ ਤੁਸੀਂ ਸਾਜ਼ੋ ਆਵਾਜ਼ ਤਕਾਲਾਂ ਤੱਕ ਸੁਣਦੇ ਹੋ, ਜਿਹਨੂੰ ਵਾਰਫਾ ਮੁਜ਼ੱਫਰ ਸਾਹਿਬ, ਅਮਾਜ ਜਮਾਲ ਸਾਹਿਬ, ਸ਼ਾਜ਼ੀ ਮਲਕ ਹੋਰੀ, ਇਮਰਾਨ ਜੀ, ਸਰਬਤ ਫਾਰੂਕ ਹੋਰੀ ਅਤੇ ਜੀ ਸ਼ਾਨ ਹੋਰੀ ਪੇਸ਼ ਕਰਦੇ ਨੇ। ਇਹਨਾਂ ਸਾਰੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਫੋਨ ਦੇ ਜ਼ਰੀਏ ਗੱਲਬਾਤ ਕਰਨੀ ਹੈ ਤਾਂ 416-620-1778 620-1778 'ਤੇ ਕਰ ਸਕਦੇ ਹੋ, ਔਰ ਜੇ ਤੁਸੀਂ ਫੋਨ ਦੇ ਜ਼ਰੀਏ ਪ੍ਰੋਗਰਾਮ ਸੁਣਨਾ ਹੈ ਤਾਂ 647-872-4979-800-4979-800 ਡਾਇਲ ਕਰ ਸਕਦੇ ਹੋ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇੱਥੋਂ ਬਾਰੇ ਝਾਤ ਮਾਰਨੀ ਹੈ, ਆਪਣੇ ਗੁਆਂਢੀ ਮੁਲਕ ਅਮਰੀਕਾ ਦੇ ਬਾਰੇ ਗੱਲਬਾਤ ਕਰਾਂਗੇ ਅਤੇ ਨਾਲ ਦੀ ਨਾਲ ਪੰਜਾਬ ਚੱਲਾਂਗੇ, ਤੋਤਾ ਸਿੰਘ ਦੀਨਾ ਹੋਰੀ ਆਪਣੇ ਨਾਲ ਗੱਲਬਾਤ ਕਰਨਗੇ ਅਤੇ ਹੁਣ ਤੋਂ ਤਕਰੀਬਨ 15 ਮਿੰਟਾਂ ਬਾਅਦ ਆਪਾਂ ਪੰਜਾਬ ਦੇ ਵਿੱਚ ਗੱਲਾਂਬਾਤ ਕਰਨੀਆਂ ਨੇ। ਪਹਿਲਾਂ ਆਪਾਂ ਕੋਵਿਡ ਦੇ ਨਾਲ ਹੀ ਉਹਦੇ ਨਾਲ ਸੰਬੰਧਿਤ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਕੱਲ੍ਹ ਜਿਹੜੇ ਕੇਸ ਜਿਹੜੇ ਆਏ ਸੀ, ਜਿਹੜੇ ਪਰਸੋਂ ਵਾਲੇ ਸੀ ਐਕਚੁਲੀ, ਜਿਹੜੇ ਕੱਲ੍ਹ ਆਏ ਉਹਦੀ ਤਾਂ ਅੱਜ ਰਿਪੋਰਟ ਆਉਣੀ ਹੈ, 390 ਕੇਸ ਸੀ। ਜਿਹੜੀਆਂ ਪਹਿਲਾਂ ਪ੍ਰੋਡਿਕਸ਼ਨਸ ਕੀਤੀਆਂ ਗਈਆਂ ਸੀ ਕਿ ਭਾਈ ਸੈਪਟੰਬਰ ਅਕਤੂਬਰ ਦੇ ਮਹੀਨੇ ਵਿੱਚ ਕੇਸ ਜਿਹੜੇ ਨੇ ਉਹ ਬਹੁਤ ਵੱਧ ਸਕਦੇ ਨੇ, ਉਹਦੇ ਬਿਲਕੁਲ ਉਲਟ ਕੇਸ ਜਿਹੜੇ ਘੱਟ ਰਹੇ ਨੇ, ਜਿਹੜੀ ਕਿ ਚੰਗੀ ਗੱਲ ਆ। ਦੂਜੇ ਪਾਸੇ ਟੋਰਾਂਟੋ ਨੇ ਇਹ ਗੱਲ ਆਖੀ ਹੈ ਕਿ ਜਿਹੜੇ ਲੋਕਾਂ ਨੇ ਪਹਿਲੀ ਵੈਕਸੀਨ ਪਹਿਲੀ ਡੋਜ਼ ਜਿਹੜੀ ਸੀ ਲਵਾ ਲਈ ਸੀ ਅਤੇ ਦੂਜੀ ਡੋਜ਼ ਲਵਾਉਣ ਤੋਂ ਕੰਨੀ ਕਤਰਾ ਗਿਆ ਕੰਨਾਂ ਘਿਸਲ ਮਾਰ ਗਿਆ ਉਹਨਾਂ ਦੇ ਉੱਪਰ ਧਿਆਨ ਦਿੱਤਾ ਜਾਵੇਗਾ। ਵਾਟਰਲੂ ਤੋਂ ਇਹ ਖਬਰ ਆਈ ਹੈ ਕਿ ਜਿਹੜੇ ਬਹੁਤ ਸਾਰੇ ਹੋਸਪਿਟਲ ਦੇ ਵਿੱਚ ਕੰਮ ਕਰਨ ਵਾਲੇ ਉਹਨਾਂ ਨੂੰ ਵੀ ਵਿਦਆਊਟ ਪੇ ਛੁੱਟੀ 'ਤੇ ਭੇਜਿਆ ਜਾ ਰਿਹਾ। ਸੋ ਜਿਨ੍ਹਾਂ ਜਿਨ੍ਹਾਂ ਨੇ ਟੀਕੇ ਨਹੀਂ ਲਵਾਏ ਹੁਣ ਵੀ ਜਿਹੜੇ ਕੇਸਿਸ ਆਉਂਦੇ ਨੇ ਜੇ 390 ਆਏ ਨੇ ਉਹਨਾਂ ਦੇ ਵਿੱਚੋਂ ਬਹੁਤ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਲੋਦੇ ਨਹੀਂ ਲਵਾਏ। ਦੂਜੇ ਪਾਸੇ ਬਹੁਤ ਸਾਰੀਆਂ ਜਿਹੜੀਆਂ ਚਾਹੇ ਉਹ ਬੈਂਕਟ ਹਾਲ ਨੇ ਚਾਹੇ ਉਹ ਈਵੈਂਟ ਸੈਂਟਰ ਨੇ ਚਾਹੇ ਉਹ ਜਿਵੇਂ ਅੱਜ ਸਕੋਸ਼ੀਆ ਬੈਂਕ ਅਰੀਨਾ ਜਿਹਨੂੰ ਆਪਾਂ ਪਹਿਲਾਂ ਕੈਨੇਡਾ ਸੈਂਟਰ ਕਹਿੰਦੇ ਸੀ ਉਹਨਾਂ ਦੀ ਕੈਪੈਸਿਟੀ ਜਿਹੜੀ ਹੈ ਜੀ ਉਹ 100% ਜਿਹੜੀ ਆ ਉਹ ਕਰ ਦਿੱਤੀ ਆ ਔਰ ਰੈਸਟੋਰੈਂਟਸ ਜਿਹੜੇ ਨੇ ਜੀ ਉਹਨਾਂ ਦੇ ਉੱਪਰ ਜਿਹੜੀ ਕਪੈਸਿਟੀ ਉਹ 50% ਵਾਲੇ ਰੱਖੀ ਆ। ਸੋ ਹੁਣ ਰੈਸਟੋਰੈਂਟਸ ਵਾਲੇ ਜਿਹੜੇ ਨੇ ਜੀ ਉਹ ਰੌਲਾ ਪਾਉਂਦੇ ਨੇ ਚੀਕਦੇ ਨੇ ਜੀ ਬਣਦਾ ਵੀ ਆ ਕਿ ਭਾਈ ਇਹ ਕਿਹੋ ਜਿਹਾ ਮੇਜਰਸ ਹੋਏ ਕਿ ਬਾਕੀ ਥਾਵਾਂ ਦੇ ਉੱਪਰ ਤੁਸੀਂ ਸਾਰਿਆਂ ਨੂੰ ਖੁੱਲ੍ਹ ਦਿੱਤੀ ਆ ਅਤੇ ਸਾਡੇ ਵੱਲ ਦਿੰਦੇ ਨਹੀਂ ਹਾਲਾਂਕਿ ਇੱਥੇ ਅਸੀਂ ਸਫਾਈ ਵੀ ਵੱਧ ਰੱਖਦੇ ਹਾਂ ਇਸ ਪੈਂਡੈਮਿਕ ਦੀ ਮਾਰ ਵੀ ਸਭ ਤੋਂ ਵੱਧ ਅਸੀਂ ਝੱਲੀ ਆ ਔਰ ਸਾਨੂੰ ਕਿਉਂ ਵੱਖਰੇ ਕੀਤਾ ਗਿਆ। ਸੋ ਮਿਨਿਸਟਰ ਦੇ ਨਾਲ ਅਤੇ ਬਾਕੀ ਦੇ ਨਾਲ ਵੀ ਗੱਲਬਾਤ ਕੀਤੀ ਗਈ ਪਰ ਹਾਲ ਦੀ ਘੜੀ ਕੋਈ ਗੱਲ ਸਿਰੇ ਤਣ ਪਤਣ ਲੱਗੀ ਨਹੀਂ। ਜਿਹੜੇ ਟੋਪ ਡਾਕਟਰਸ ਨੇ ਉਹ ਕਹਿੰਦੇ ਨੇ ਕਿ ਭਾਈ ਅਸੀਂ ਇਹਨਾਂ ਨੂੰ ਪਹਿਲਾਂ ਗੱਲ ਕਹੀ ਸੀ ਕਿ ਤੁਸੀਂ ਖੋਲ੍ਹਣਾ ਸਾਰਾ ਖੋਲ੍ਹ ਦਿਓ ਜੇ ਉਹਦੇ ਮਾਰੂ ਅਸਰ ਪਏ ਅਤੇ ਇੱਕਦਮ ਜਿਹੜਾ ਸਾਰਾ ਕੁਛ ਫਿਰ ਬੰਦ ਕਰਨਾ ਪੈਣਾ। ਅਤੇ ਕੁਝ ਕੁ ਡਾਕਟਰਾਂ ਨੇ ਤਾਂ ਓਪਨਲੀ ਇਹ ਗੱਲ ਕਹੀ ਹੈ ਕਿ ਇਹਦੇ ਵਿੱਚ ਰਾਜਨੀਤੀ ਵੀ ਇਨਵੋਲਵ ਹੈ ਜਿਵੇਂ ਉਹ ਪੰਜਾਬੀ 'ਚ ਗੱਲ ਕਹਿੰਦੇ ਹੁੰਦੇ ਕਿ ਭਾਈ ਤਕੜੇ ਦਾ ਸੱਤੀ ਵੀਹ ਸੌ ਜਿਹੜੇ ਵੱਡੇ ਧਨਾਟ ਨੇ ਜਿਨ੍ਹਾਂ ਦੇ ਨਾਲ ਸਾਡੇ ਰਾਜਨੀਤਿਕ ਲੋਕਾਂ ਦੀਆਂ ਯਾਰੀਆਂ ਹੁੰਦੀਆਂ ਨੇ ਉਹ ਆਪਣੀ ਗੱਲ ਮਨਵਾ ਲੈਂਦੇ ਨੇ। ਹੁਣ ਜੇ ਰੋਜ਼ ਇਕੱਠੇ ਬਹਿਣਾ ਅਤੇ ਕਾਲਾਂ ਨੂੰ ਚਾਹ ਚੂਹ ਇਕੱਠਿਆਂ ਨੇ ਬਹਿ ਕੇ ਪੀਣੀ ਤਾਂ ਉੱਥੇ ਫਿਰ ਉਹ ਰੋਜ਼ ਹੀ ਗੱਲਾਂ ਕਰਦੇ ਨੇ ਕਿ ਭਾਈ ਆਹ ਕਰ ਦੇਣਾ ਚਾਹੀਦਾ ਆਹ ਕਰ ਦੇਣਾ ਚਾਹੀਦਾ ਅਗਲੇ ਕਹਿੰਦੇ ਗੱਲ ਹੀ ਕੋਈ ਨਹੀਂ। ਸੋ ਜਿਹੜੇ ਲੋਬੀਅਸਟ ਨੇ ਉਹ ਆਪਣੀਆਂ ਗੱਲਾਂ ਕਈ ਵਾਰੀ ਮਨਵਾ ਜਾਂਦੇ ਨੇ ਅਤੇ ਜਿਨ੍ਹਾਂ ਦੀ ਉਸ ਪੱਧਰ ਤੱਕ ਅਪਰੋਚ ਨਹੀਂ ਹੁੰਦੀ ਪਹੁੰਚ ਨਹੀਂ ਹੁੰਦੀ ਉਹ ਫਿਰ ਜਿਹੜੇ ਆ ਜੀ ਕਈ ਵਾਰੀ ਵਿਰਵੇ ਰਹਿ ਜਾਂਦੇ ਆ। ਬਾਕੀ ਚੀਜ਼ ਇਹ ਆ ਕਿ ਹਰ ਕੋਈ ਚਾਹੁੰਦਾ ਕਿ ਅਸੀਂ ਪਹਿਲਾਂ ਆਮ ਵਰਗੀ ਨੋਰਮਲ ਜ਼ਿੰਦਗੀ ਬਤੀਤ ਕਰੀਏ। ਤਕਰੀਬਨ ਆਪਾਂ ਡੇਢ ਪੌਣੇ ਦੋ ਸਾਲ ਜਿਹੜੇ ਆ ਜੀ ਉਹ ਇਉਂ ਲੱਗਦਾ ਜਿਵੇਂ ਜ਼ਿੰਦਗੀ ਦੇ ਵਿੱਚ ਜੀ ਕੇ ਨਹੀਂ ਦੇਖੇ ਔਰ ਹੁਣ ਹੌਲੀ 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 ਇੱਕ ਆਸ ਜਿਹੀ ਬੱਝੀ ਆ ਔਰ ਉਹ ਆਸ ਬੱਝਣ ਦਾ ਕਾਰਨ ਸਿਰਫ ਇਹੀ ਆ ਕਿ ਓਨਟੈਰੀਓ ਦੇ ਵਿੱਚ ਬਹੁਤ ਗਿਣਤੀ ਜਿਹੜੀ ਆ ਉਹ ਲੋਦੇ ਲਵਾ ਚੁੱਕੀ ਆ। ਜੇ ਆਪਾਂ ਉਹਨਾਂ ਸਟੇਟਸ ਦੀ ਗੱਲ ਕਰੀਏ ਜਿੱਥੇ ਲੋਦੇ ਨਹੀਂ ਲੱਗੇ ਜਿਨ੍ਹਾਂ ਨੇ ਨਹੀਂ ਲਵਾਏ ਜਿਹਦੇ ਵਿੱਚ ਅਲਬਰਟਾ ਵੀ ਹੋ ਗਿਆ ਨਿਊ ਬ੍ਰੰਸਵਿਕ ਹੋ ਗਿਆ ਜਿੱਥੇ ਹਾਲੇ ਵੀ ਕੇਸ ਜਿਹੜੇ ਨੇ ਇੰਨੇ ਕੁ ਜ਼ਿਆਦਾ ਆ ਰਹੇ ਨੇ ਕਿ ਦੇਖ ਕੇ ਹੈਰਾਨੀ ਹੁੰਦੀ ਹੈ। ਈਵਨ ਤੋਂ BC ਦੇ ਵਿੱਚ ਵੀ ਜਿਹੜੇ ਕੇਸ ਆ ਰਹੇ ਨੇ ਭਾਵੇਂ ਕਿ ਉਹਨਾਂ ਦੀ ਗਿਣਤੀ ਜਿਹੜੀ ਹੈ 400-500, 550-600 ਤੱਕ ਹੁੰਦੀ ਹੈ ਪਰ ਜੇ ਆਪਾਂ ਆਬਾਦੀ ਦੇ ਲਿਹਾਜ਼ ਨਾਲ ਦੇਖੀ ਜਾਈਏ ਤਾਂ ਉਹਦੀ ਰੇਸ਼ੋ ਜਿਹੜੀ ਹੈ ਉਹਦੀ ਪਰਸੈਂਟੇਜ ਜਿਹੜੀ ਹੈ ਪ੍ਰਤੀਸ਼ਤ ਉਹ ਆਪਣੇ ਨਾਲੋਂ ਕਿਤੇ ਵੱਧ ਬਣਦੀ ਹੈ। ਗੱਲ ਕੀ ਕਿ ਜਿਹੜੇ ਥੋੜ੍ਹੇ ਜਿਹੇ ਕੱਟੜ ਸੁਭਾਅ ਦੇ ਜਿੱਦੀ ਸੁਭਾਅ ਦੇ ਲੋਕ ਜਿਹੜੇ ਬਹੁਤ ਸਾਰੀਆਂ ਧਾਰਨਾਵਾਂ ਬਣਾਈਆਂ ਨੇ ਵੈਕਸੀਨੇਸ਼ਨ ਦੇ ਸੰਬੰਧ ਦੇ ਵਿੱਚ ਉਹ ਉਹਨਾਂ ਧਾਰਨਾਵਾਂ ਉਹਨਾਂ ਮਨੌਤਾਂ ਨੂੰ ਮੰਨਦੇ ਹੋਏ ਟੀਕਾ ਲਵਾਉਣ ਤੋਂ ਗੁਰੇਜ਼ ਕਰਦੇ ਨੇ। ਮਲੇਰੀਆ ਆਪਾਂ ਬਹੁਤ ਲੰਬੇ ਸਮੇਂ ਤੋਂ ਸੁਣਦੇ ਆਏ ਹਾਂ ਜੀ ਔਰ ਮਲੇਰੀਆ ਦੇ ਨਾਲ ਬਹੁਤ ਸਾਰੀਆਂ ਮੌਤਾਂ ਹੁੰਦੀਆਂ ਸਨ ਔਰ ਤਕਰੀਬਨ ਕਹਿੰਦੇ ਵੀ ਹਰ ਸਾਲ 4 ਲੱਖ ਦੇ ਕਰੀਬ ਲੋਕ ਮਲੇਰੀਏ ਨਾਲ ਮਰਦੇ ਨੇ ਔਰ ਪਿਛਲੇ ਹਫ਼ਤੇ ਮਲੇਰੀਏ ਦੀ ਪਹਿਲੀ ਵੈਕਸੀਨ ਜਿਹੜੀ ਆ ਉਹ ਦੁਨੀਆ ਨੂੰ ਮਿਲੀ ਆ ਔਰ ਜਿਸ ਨੂੰ ਜਿਹੜੇ ਹੁਣ ਲਾਉਣਾ ਸ਼ੁਰੂ ਕੀਤਾ ਜਾਵੇਗਾ। ਗੱਲ ਕੀ ਕਿਉਂਕਿ ਜਿਹੜੀ ਆਹ ਸੀਗੀ ਇਹ ਛੂਤੀ ਬਿਮਾਰੀ ਸੀ ਮਲੇਰੀਆ 'ਤੇ ਆ ਜੀ ਕਿ ਮੱਛਰ ਨੇ ਜਦੋਂ ਸੂਈ ਲਾਈ ਉਸ ਤੋਂ ਮਲੇਰੀਆ ਜਿਹੜਾ ਉਹ ਡਿਵੈਲਪ ਹੁੰਦਾ ਇੱਕ ਤੋਂ ਦੂਜੇ ਤੱਕ ਦੂਜੇ ਤੋਂ ਤੀਜੇ ਤੱਕ ਉਹ ਮੱਛਰ ਹੀ ਟੀਕਾ ਲਾਊਗਾ ਤਾਂ ਮਲੇਰੀਆ ਹੋਣਾ ਹੈਗਾ ਉਹ ਵੀ ਵਾਇਰਲ ਇਨਫੈਕਸ਼ਨ ਹੀ ਹੈ। ਇਹ ਜਿਹੜਾ ਜੀ ਇਹ ਇਨਸਾਨ ਤੋਂ ਦੂਜੇ ਇਨਸਾਨ ਨੂੰ ਹੁੰਦਾ ਇਸ ਕਰਕੇ ਇਹਦਾ ਫੈਲਾਅ ਜਿਹੜਾ ਸੀ ਉਹ ਬਹੁਤ ਜ਼ਿਆਦਾ ਸੀ ਔਰ ਇਸਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ। ਮੌਤਾਂ ਜਿਹੜੀਆਂ ਨੇ ਜੀ ਉਹ ਮਲੇਰੀਏ ਦੇ ਨਾਲ ਵੀ ਜਾਂ ਫਿਰ ਜਿਹੜੇ ਹੋਰ ਵਾਇਰਸਿਸ ਨੇ ਉਹਨਾਂ ਦੇ ਨਾਲ ਵੀ ਘੱਟ ਨਹੀਂ ਹੁੰਦੀਆਂ। ਜਦੋਂ ਕਿਤੇ ਇਹ ਮੈਂ ਇੱਕ ਦਿਨ ਪੜ੍ਹਦਾ ਸੀ, ਆਪਾਂ ਪਹਿਲਾਂ ਵੀ ਇਹਦਾ ਜ਼ਿਕਰ ਕੀਤਾ ਕਿ ਜਦੋਂ ਆਪਾਂ ਛਿੱਕ ਮਾਰਦੇ ਹਾਂ ਅਤੇ ਕੋਈ ਨਾਲ ਦਾ ਕਹਿੰਦਾ ਬਲੈਸ ਯੂ, ਅਤੇ ਕਈ ਹੁਣ ਆਪ ਹੀ ਕਹਿ ਲੈਂਦੇ ਬਲੈਸ ਮੀ। ਇਹ ਕਹਾਵਤ ਉਸ ਸਮੇਂ ਦੀ ਬਣੀ ਹੈ ਜਦੋਂ ਇਨਫਲੂਐਂਜ਼ਾ ਜਿਹੜਾ ਸੀ, ਜਿਹੜਾ ਫਲੂ ਸੀ, ਉਹਦਾ ਕੋਈ ਇਲਾਜ ਨਹੀਂ ਸੀ। ਉਦੋਂ ਬਹੁਤੀ ਵਾਰੀ ਤਾਂ ਇਹੋ ਜਿਹੀ ਕੋਈ ਬਿਮਾਰੀ ਹੁੰਦੀ ਨਹੀਂ ਸੀ, ਪਰ ਜਦੋਂ ਕਿਸੇ ਨੂੰ ਛਿੱਕ ਆਉਣੀ ਅਤੇ ਕਿਉਂਕਿ ਉਹਦਾ ਮੈਡੀਕਲੀ ਕੋਈ ਇਲਾਜ ਨਹੀਂ ਸੀ, ਦਵਾਈਆਂ ਦੇ ਰਾਹੀਂ ਉਹਦਾ ਇਲਾਜ ਨਹੀਂ ਸੀ, ਅਤੇ ਉਦੋਂ ਫਿਰ ਉਹਨੂੰ ਅਰਦਾਸ ਹੀ ਕੀਤੀ ਜਾਂਦੀ ਸੀ ਵੀ ਬਲੈਸ ਯੂ, ਵੀ ਪਰਮਾਤਮਾ ਹੁਣ ਤੇਰਾ ਰਾਖਾ, ਤੂੰ ਪਤਾ ਨਹੀਂ ਬਚਣਾ ਕਿ ਨਹੀਂ ਬਚਣਾ। ਉਸ ਤੋਂ ਇਹ ਜਿਹੜੀ ਕਹਾਵਤ ਹੈ, ਜਿਹੜਾ ਫਿਰ ਜਿਹੜਾ ਇਹ ਸੇਇੰਗ ਜਿਹੜੀ ਆ ਉਹ ਡਿਵੈਲਪ ਹੋਈ ਹੈ। ਸੋ ਹੌਲੀ 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 ਉਸ ਦੇ ਇਲਾਜ ਜਿਹੜੇ ਸੀ ਉਹ ਲੱਭੇ। ਸੋ ਹੁਣ ਜਿਹੜੇ ਵਾਇਰਸਿਸ ਨੇ ਜੀ, ਉਹ ਤਾਂ ਹਜ਼ਾਰਾਂ ਕਿਸਮ ਦੇ ਨੇ। ਸੋ ਹਾਲੇ ਤੱਕ 200 ਦੇ ਲਗਭਗ ਆ ਜੀ ਵਾਇਰਸ, ਜਿਹਨਾਂ ਦੇ ਇਨਸਾਨ ਨੇ ਨਾਂ ਰੱਖੇ ਆ, ਅਤੇ ਜਿਹਦੇ ਵਿੱਚ ਅਖੀਰਲਾ ਜਿਹੜਾ ਜੀ ਉਹ ਜਿਹਨੂੰ COVID-19 ਕਹਿੰਦੇ ਆ, ਜਾਂ ਫਿਰ ਅਲਫਾ ਜਾਂ ਡੈਲਟਾ, ਜਿਹੜੇ ਉਹਦੇ ਬਦਲਵੇਂ ਰੂਪ ਨੇ। ਹਾਲੇ ਬਹੁਤ ਸਾਰੇ ਗਾਂਹ ਵੀ ਵਾਇਰਸ ਇਹੋ ਜਿਹਾ ਹੋਣਗੇ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਆਉਣੇ ਆ, ਅਤੇ ਉਹਨਾਂ ਨਾਲ ਸਾਨੂੰ ਦੋ ਚਾਰ ਹੋਣਾ ਪੈਣਾ। ਕੋਈ ਇਸ ਤੋਂ ਘੱਟ ਮਾਰੂ ਹੋਣਗੇ, ਕੋਈ ਵੱਧ ਮਾਰੂ ਹੋਣਗੇ, ਪਰ ਆਪਣੇ ਸਰੀਰ ਨੂੰ ਉਹਨਾਂ ਦਾ ਮੁਕਾਬਲਾ ਕਰਨ ਯੋਗ ਬਣਾਉਣਾ, ਇਹ ਵੀ ਸਾਡਾ ਇੱਕ ਸਾਡੇ ਲਈ ਇੱਕ ਵੱਡਾ ਚੈਲੰਜ ਆ, ਔਰ ਸਾਡੀ ਜਿਹੜੀ ਸਾਇੰਸ ਆ ਉਸ ਦੇ ਵਾਸਤੇ ਵੱਡਾ ਚੈਲੰਜ ਹੈ। ਔਰ ਜਿਹੜੀਆਂ ਇਹ ਵੈਕਸੀਨਸ ਨੇ, ਖਾਸ ਕਰਕੇ ਜਿਹੜੀਆਂ ਫਾਈਜ਼ਰ ਜਾਂ ਮਡਰਨਾ ਜਾਂ ਫਿਰ ਜਿਹੜੇ ਜਿਹੜੀ ਇੱਕ ਬੋਡੀ ਨੂੰ ਇੱਕ ਮੈਸੇਜ ਦੇ ਜ਼ਰੀਏ ਹੀ ਪ੍ਰਪੇਅਰ ਕਰਦੇ ਹਾਂ ਕਿ ਭਾਈ ਜੇ ਕੋਈ ਇੱਦਾਂ ਦੀ ਚੀਜ਼ ਤੇਰੇ ਅੰਦਰ ਆਈ, ਇਹ ਤੇਰੀ ਦੁਸ਼ਮਣ ਆ, ਤੂੰ ਬਸ ਆਉਂਦਿਆਂ ਢਾਲਣਾ ਇਹਨੂੰ। ਜਿਹੜੀ ਇਸ ਨਵੀਂ ਤਕਨੀਕ ਦੇ ਨਾਲ ਇਹ ਦਵਾਈ ਬਣੀ ਆ, ਸੋ ਇਹ ਇਕੱਲੇ ਕੋਵਿਡ ਵਾਸਤੇ ਨਹੀਂ, ਇਸ ਤੋਂ ਜਿਹੜੇ ਹੋਰ ਕਿਤੇ ਵਾਇਰਸ ਬਦਲਵੇਂ ਰੂਪ ਦੇ ਵਿੱਚ ਆਉਂਦੇ ਨੇ ਉਹਨਾਂ ਨਾਲ ਵੀ ਨਜਿੱਠਣ ਦੀ ਜਿਹੜੀ ਇਹਦੇ ਵਿੱਚ ਸ਼ਕਤੀ ਹੈ, ਜਾਂ ਫਿਰ ਇਸ ਨੂੰ ਥੋੜ੍ਹਾ ਮੋਡੀਫਾਈ ਕਰਕੇ ਉਹਨਾਂ ਚੀਜ਼ਾਂ ਨਾਲ ਵੀ ਨਜਿੱਠਿਆ ਜਾ ਸਕਦਾ। ਸੋ ਬਹੁਤ ਹੀ ਵਾਰੀ ਅਸੀਂ ਸੁਣੀਆਂ ਸੁਣਾਈਆਂ ਗੱਲਾਂ ਜਿਹੜੀਆਂ ਨੇ ਜੀ, ਬਹੁਤ ਸਾਰੀਆਂ ਮਿਥਸ, ਬਹੁਤ ਸਾਰੇ ਆਪੋ ਬਣੇ ਸਿਆਣੇ ਲੋਕ ਜਿਹੜੇ ਨੇ ਜੀ ਉਹ ਇਹਨਾਂ ਦੇ ਵਿੱਚ ਨੁਕਸ ਕੱਢਦੇ ਰਹਿੰਦੇ ਨੇ, ਕਿਉਂਕਿ ਆਪਣੀ ਅਕਲ ਨੂੰ ਜੋ ਵੱਡਾ ਕਰਨਾ ਹੁੰਦਾ, ਦੱਸਣਾ ਹੁੰਦਾ। ਸੋ ਆਪਾਂ ਜਾਗਰੂਕ ਹੋਣ ਜਾਂ ਫਿਰ ਪੜ੍ਹਨ ਦੀ ਆਦਤ ਪਾਈਏ, ਕਿਉਂਕਿ ਜਿਹੋ ਜਿਹੇ ਯੁੱਗ ਦੇ ਵਿੱਚ ਅਸੀਂ ਰਹਿ ਰਹੇ ਹਾਂ ਜੀ, ਉਹਦੇ ਵਿੱਚ ਜੋ ਅਸੀਂ ਸਾਡਾ ਖਾਣ ਪਾਣ ਹੈ, ਜਿਸ ਤਰੀਕੇ ਦਾ ਸਾਡਾ ਰਹਿਣ ਸਹਿਣ ਹੈ, ਜਾਂ ਫਿਰ ਜਿਹਨੂੰ ਆਪਾਂ ਕਹੀਏ ਜਿਹੋ ਜਿਹਾ ਸੱਭਿਆਚਾਰ ਅਸੀਂ ਡਿਵੈਲਪ ਕਰ ਲਿਆ, ਉਸ ਸੱਭਿਆਚਾਰ ਦੇ ਵਿੱਚ ਸਾਇੰਸ ਦੇ ਉੱਪਰ ਨਿਰਭਰਤਾ ਜਿਹੜੀ ਆ ਉਹ ਵੀ ਸਾਡਾ ਇੱਕ ਜੀਵਨ ਅੰਗ ਹੈ, ਉਸ ਤੋਂ ਅਸੀਂ ਭੱਜ ਨਹੀਂ ਸਕਦੇ। ਅਸੀਂ ਕੁਦਰਤੀ ਢੰਗ ਨਾਲ ਰਹਿ ਰਹੇ ਹੋਈਏ, ਅਸੀਂ ਜੰਗਲਾਂ ਦੇ ਵਿੱਚ ਰਹਿ ਰਹੇ ਹੋਈਏ, ਸਾਡੇ ਉੱਥੇ ਕਿਤੇ ਕੋਈ ਸਿਗਨਲ ਹਵਾ ਦੇ ਵਿੱਚ ਨਾ ਹੋਣ, ਰੇਡੀਏਸ਼ਨ ਕੋਈ ਨਾ ਹੋਵੇ, ਅਸੀਂ ਜਿਹੜੀਆਂ ਦਵਾਈਆਂ ਵਾਲੀਆਂ ਸਬਜ਼ੀਆਂ ਨਾ ਖਾਂਦੇ ਹੋਈਏ, ਅਸੀਂ ਜਿਹੜਾ ਐਕਸਟਰਾ ਹਾਰਮੋਨਸ ਵਾਲਾ ਮੀਟ, ਦੁੱਧ, ਦਹੀਂ ਇਹ ਨਾ ਪੀਂਦੇ ਹੋਈਏ, ਫਿਰ ਵੱਖਰੀ ਗੱਲ ਆ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਬਗੈਰ ਵੀ ਸਾਡਾ ਸਰੀਰ ਜਿਹੜਾ ਜੀ ਉਹ ਹਰ ਤਰ੍ਹਾਂ ਦੀ ਬਿਮਾਰੀ ਦੇ ਨਾਲ ਲੜਨ ਯੋਗਾ ਹੋ ਸਕਦਾ। ਪਰ ਜਦੋਂ ਅਸੀਂ ਸਾਰੇ ਉਸ ਇਨਵਾਇਰਮੈਂਟ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਹਵਾ ਦੇ ਵਿੱਚ ਬਹੁਤ ਸਾਰੀਆਂ ਤਰੰਗਾਂ ਜਿਹੜੀਆਂ ਨੇ ਉਹ ਫਿਰ ਰਹੀਆਂ ਨੇ, ਉਹਦਾ ਸਾਡੇ ਸਰੀਰ ਦੇ ਉੱਪਰ ਪ੍ਰਭਾਵ ਪਾਉਂਦੀਆਂ ਨੇ, ਸਾਡਾ ਖਾਣ ਪਾਣ ਪਹਿਨਣ ਜਿਹੜਾ ਜੀ, ਜਿਸ ਹਵਾ ਦੇ ਵਿੱਚ ਅਸੀਂ ਸਾਹ ਲੈਂਦੇ ਹਾਂ, ਉਹ ਸਾਰਾ ਕੁਝ ਸਾਡੀ ਬੋਡੀ ਜਿਹੜੀ ਉਸ ਟਾਈਪ ਦੀ ਬਣੀ ਆ। ਸੋ ਸਾਨੂੰ ਜਿਹੜੇ ਜੀ ਇਹੋ ਜਿਹੇ ਬਾਹਰੀ ਕੈਮੀਕਲਸ ਨੇ ਇਹਨਾਂ ਤੋਂ ਬਗੈਰ ਕਈ ਵਾਰੀ ਸਾਡਾ ਗੁਜ਼ਾਰਾ ਜਿਹੜਾ ਹੋਣਾ ਬੜਾ ਮੁਸ਼ਕਿਲ ਹੋ ਸਕਦਾ। ਪਰ ਖੈਰ ਗੱਲਾਂ ਬਾਤਾਂ ਹੋਰ ਬਥੇਰੀਆਂ ਹੁੰਦੀਆਂ ਰਹਿਣੀਆਂ ਨੇ, ਤੁਸੀਂ ਕੋਈ ਗੱਲਬਾਤ ਕਰਨੀ ਚਾਹੋ ਤਾਂ ਭਾਈ 416-627-2778 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਆਪਾਂ ਪੰਜਾਬ ਦੇ ਵਿੱਚ ਆ ਕੇ ਅਤੇ ਗੱਲਬਾਤ ਕਰਦੇ ਹਾਂ। ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ਉੱਤੇ ਕਸਟਮਸ ਦੇ ਵਿਵਾਦ ਦੇ ਚੱਲਦਿਆਂ ਫਿਸ਼ ਸਟਿਕਸ ਅਤੇ ਫਾਸਟ ਫੂਡ ਸੈਂਡਵਿਚ ਵਰਗੀਆਂ ਮਸ਼ਹੂਰ ਵਸਤਾਂ ਦੇ ਵਿੱਚ ਵਰਤੀ ਜਾਣ ਵਾਲੀ ਅਹਿਮ ਮੱਛੀ ਦੀ ਸਪਲਾਈ ਜੋ ਅਮਰੀਕਾ ਕਰਦਾ ਉਹਦੇ ਵਿੱਚ ਕਹਿੰਦੇ ਵਿਘਨ ਪੈ ਸਕਦਾ। ਅਲਾਸਕਾ ਪੋਰਕ ਦੀ ਸਪਲਾਈ ਜਿਹੜੀ ਆ ਉਹ ਬੜੀ ਗੁੰਝਲਦਾਰ ਹੈ, ਔਰ ਅਮਰੀਕਾ ਦੇ ਵਿੱਚ ਵੱਡੀ ਪੱਧਰ ਉੱਪਰ ਕਮਰਸ਼ੀਅਲ ਫਿਸ਼ਰੀ ਅਤੇ ਇਸ ਦੇ ਹਿੱਸੇ ਵਜੋਂ ਫੜੇ ਜਾਣ ਦੇ ਬਾਅਦ ਇਸ ਮੱਛੀ ਨੂੰ ਸਮੁੰਦਰੀ ਜਹਾਜ਼ ਰਾਹੀਂ ਨਿਊ ਬ੍ਰੰਜ਼ਵਿਕ ਕੈਨੇਡਾ ਦੇ ਮੇਨ ਨਾਲ ਲੱਗਦੀ ਸਰਹੱਦ 'ਤੇ ਲਿਆਂਦਾ ਜਾਂਦਾ, ਔਰ ਫਿਰ ਉਹ ਰੇਲਾਂ ਦੇ ਰਾਹੀਂ 100 ਫੁੱਟ ਦੀ ਦੂਰੀ ਉੱਤੇ ਕੈਨੇਡਾ ਦੇ ਅੰਦਰ ਲਿਜਾਈ ਜਾਂਦੀ ਹੈ। ਸੋ ਫਿਰ ਇਹਨਾਂ ਨੂੰ ਟਰੱਕਾਂ ਦੇ ਵਿੱਚ ਲੱਦ ਲੱਦ ਕੇ ਅਤੇ ਸਰਹੱਦ ਤੋਂ ਪਾਰ ਪਹੁੰਚਾਇਆ ਜਾਂਦਾ ਅਤੇ ਵੱਖ ਵੱਖ ਭਾਗਾਂ ਦੇ ਵਿੱਚ ਪਹੁੰਚਦਾ ਕੀਤਾ ਜਾਂਦਾ। ਸੋ ਯੂ ਐਸ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਵੱਲੋਂ ਇਹ ਦੋਸ਼ ਲਾਇਆ ਗਿਆ ਕਿ ਸ਼ਿਪਰਸ ਜੋਨਸ ਐਕਟ ਦੀ ਉਲੰਘਣਾ ਕਰ ਰਹੇ ਨੇ ਔਰ ਇਸ ਐਕਟ ਦੇ ਤਹਿਤ ਇਹ ਸ਼ਰਤ ਹੈ ਕਿ ਅਮਰੀਕਾ ਦੀਆਂ ਬੰਦਰਗਾਹਾਂ ਦਰਮਿਆਨ ਸ਼ਿਪ ਕੀਤੀਆਂ ਗਈਆਂ ਵਸਤੂਆਂ ਨੂੰ ਅਮਰੀਕਾ ਦੀ ਮਲਕੀਅਤ ਵਾਲੇ ਬੇੜਿਆਂ ਉੱਤੇ ਹੀ ਟਰਾਂਸਪੋਰਟ ਕੀਤਾ ਜਾ ਸਕਦਾ। ਸੋ ਰਿਕਾਰਡ ਦੇ ਅਨੁਸਾਰ ਏਜੰਸੀਆਂ ਵੱਲੋਂ ਸ਼ਿਪਰਸ ਨੂੰ ਇਸ ਸਬੰਧ ਵਿਚ $350 million ਦਾ ਜੁਰਮਾਨਾ ਵੀ ਕੀਤਾ ਜਾ ਚੁੱਕਿਆ। ਸੋ ਦੋ ਸ਼ਿਪਿੰਗ ਕੰਪਨੀਆਂ ਵੱਲੋਂ ਇਸ ਸਬੰਧ ਵਿਚ ਫੈਡਰਲ ਅਦਾਲਤ ਵਿਚ ਕੇਸ ਕੀਤਾ ਗਿਆ ਤੇ ਇਸ ਦੇ ਨਿਯਮ ਨੂੰ ਅਣਉਚਿਤ ਤੇ ਅਣਕਿਆਸਿਆ ਦੱਸਿਆ ਗਿਆ ਹੈ। ਸੋ ਜਿਹੜਾ ਇੱਕ ਬੜਾ ਵੱਡਾ ਮਸਲਾ ਜਿਹੜਾ ਜੀ ਫਿਸ਼ਰੀਜ਼ ਦੇ ਵਿੱਚ ਹੈ, ਜਿਹਦੇ ਵਿੱਚ ਖਾਸ ਤੌਰ ਤੇ ਉੱਪਰ ਜਿਹੜੇ ਕੈਨੇਡਾ ਅਮਰੀਕਾ ਦੀ ਆਪਸ ਵਿੱਚ ਜਿਹੜੀ ਆ ਉਹ ਖੜਕਦੀ ਰਹਿੰਦੀ ਹੈ ਔਰ ਸਾਡੀ ਜਿਹੜੀ ਇੰਡੀਜਨਸ ਤੇ ਜਿਹੜੇ ਬਾਕੀ ਨੇ ਜੀ ਉਹਨਾਂ ਦੇ ਵਿੱਚ ਵੀ ਡਾਂਗ ਜਿਹੜੀ ਆ ਉਹ ਮੱਛੀ ਫੜਨ ਨੂੰ ਲੈ ਕੇ ਖੜਕਦੀ ਰਹਿੰਦੀ ਆ। ਸੋ ਜੇ ਆਪਾਂ ਉੱਧਰਲੇ ਪਾਸੇ ਭਾਰਤ ਵਾਲੇ ਪਾਸੇ ਦੇਖੀਏ, ਸੋ ਚੀਨ ਦੇ ਨਾਲ ਵੀ, ਬੰਗਲਾਦੇਸ਼ ਦੇ ਨਾਲ ਵੀ, ਸ਼੍ਰੀਲੰਕਾ ਦੇ ਨਾਲ ਵੀ, ਜਿਹੜੀਆਂ ਨਾਲ ਦੀਆਂ ਸਰਹੱਦਾਂ ਨੇ ਜੀ, ਉੱਥੇ ਵੀ ਜਿਹੜੇ ਮਛੇਰੇ ਨੇ ਉਹਨਾਂ ਦੀ ਵੀ ਆਪਸ ਵਿੱਚ ਵਾਹ ਵਾਹ ਖੜਕਦੀ ਰਹਿੰਦੀ ਆ। ਇੱਕ ਹੋਰ ਜਿਹੜੀ ਹੁਣ ਖਬਰ ਜਿਹੜੀ ਥੋੜ੍ਹੀ ਬਹੁਤੀ ਸੁੱਖ ਦਾ ਸਾਹ ਦਵਾਉਣ ਵਾਲੀ ਉਹ ਇਹ ਆ ਕਿ ਭਾਈ ਜਿਹੜੇ ਅਮਰੀਕਾ ਦੇ ਬਾਰਡਰ ਨੇ ਉਹ ਨਵੰਬਰ ਤੋਂ ਖੋਲ੍ਹ ਦਿੱਤੇ ਜਾਣਗੇ ਉਹਨਾਂ ਲੋਕਾਂ ਲਈ ਜਿਨ੍ਹਾਂ ਦੇ ਦੋਨੇ ਟੀਕੇ ਲੱਗੇ ਆ। ਸੋ ਅੱਗੇ ਤੁਸੀਂ ਹਵਾਈ ਜਹਾਜ਼ ਦੇ ਰਾਹੀਂ ਜਾ ਸਕਦੇ ਸੀ ਪਰ ਲੈਂਡ ਬਾਰਡਰ ਜਿਹੜੇ ਸੀਗੇ ਉਹ ਨਹੀਂ ਸੀ ਖੋਲ੍ਹੇ ਗਏ। ਸੋ ਹੁਣ ਨਵੰਬਰ ਦੇ ਵਿੱਚ ਅਮਰੀਕਾ ਨੇ ਇਹ ਐਲਾਨ ਕੀਤਾ ਕਿ ਕੈਨੇਡਾ ਵਾਸਤੇ ਅਤੇ ਮੈਕਸੀਕੋ ਵਾਸਤੇ ਉਹਨਾਂ ਲੋਕਾਂ ਵਾਸਤੇ ਜਿਹੜੇ ਆ ਉਹ ਬਾਰਡਰ ਜਿਹੜੇ ਆ ਉਹ ਖੋਲ੍ਹ ਦਿੱਤੇ ਜਾਣਗੇ ਜਿਨ੍ਹਾਂ ਦੇ ਦੋਨੇ ਟੀਕੇ ਲੱਗੇ ਹੋਣਗੇ। ਸੋ ਤੁਹਾਨੂੰ ਇਹ ਪ੍ਰੂਵ ਕਰਨਾ ਹੋਵੇਗਾ ਕਿ ਭਾਈ ਮੇਰੇ ਦੋਨੇ ਟੀਕੇ ਲੱਗੇ ਆ। ਹੁਣ ਇਹ ਟੀਕੇ ਜਿਹੜੇ ਨੇ ਜੀ, ਜਿਹੜੇ ਕਈ ਜਿਹੜੇ ਮੌਲਜ ਨੇ ਉਹ ਵੀ ਤੁਹਾਨੂੰ ਪੁੱਛਦੇ ਨੇ ਕਿ ਭਾਈ ਦੱਸੋ ਟੀਕਾ ਲੱਗਾ, ਸਾਨੂੰ ਉਹ ਦਿਖਾਉਣਾ ਪੈਂਦਾ। ਤੁਸੀਂ ਬੈਂਕਟ ਹਾਲ ਦੇ ਵਿੱਚ ਜਾਂਦੇ ਹੋ ਤੇ ਤੁਹਾਨੂੰ ਉਹ ਦਿਖਾਉਣਾ ਪੈਂਦਾ। ਕਈ ਲੋਕ ਜਿਹੜੇ ਨੇ ਜਦੋਂ ਉੱਥੇ ਬਾਹਰ ਕੋਈ ਬੰਦਾ ਖੜਾ ਹੁੰਦਾ, ਸਿਕਿਉਰਿਟੀ ਵਾਲਾ ਖੜਾ ਹੁੰਦਾ, ਜਦੋਂ ਉਹਨੂੰ ਪੁੱਛਦੇ ਆ ਕਿ ਭਾਈ ਤੁਹਾਡੇ ਦੱਸੋ ਕਿ ਵੈਕਸੀਨ ਲੱਗੀ ਆ, ਤੇ ਉਹ ਗੁੱਸਾ ਕਰਦੇ ਆ। ਖਾਸ ਕਰਕੇ ਜੇ ਕਿਤੇ ਉਹ ਮੌਲਸ ਦੇ ਵਿੱਚ ਜਾਣ ਜਾਂ ਫਿਰ ਉਹ ਜਗ੍ਹਾ ਤੇ ਜਾਣ ਜਿਹੜੀ ਮੇਨ ਸਟ੍ਰੀਮ ਜਿਹਨੂੰ ਆਪਾਂ ਕਹਿੰਦੇ ਹਾਂ ਗੋਰਿਆਂ ਦੇ ਸਟੋਰਾਂ ਤੇ ਜਾਣ, ਉੱਥੇ ਤਾਂ ਉਹ ਬੜਾ ਹੱਸ ਕੇ ਦਿਖਾ ਵੀ ਦਿੰਦੇ ਆ ਤੇ ਬਾਅਦ ਚ ਥੈਂਕ ਯੂ ਵੀ ਕਹਿਣਗੇ, ਰੀਲੀ ਐਪਰੀਸ਼ੀਏਟ ਕਹਿ ਕੇ ਤੇ ਸਮਾਈਲ ਦੇ ਨਾਲ ਅੰਦਰ ਜਾਣਗੇ। ਤੇ ਜਦੋਂ ਫਿਰ ਕਿਸੇ ਪੰਜਾਬੀ ਬਿਜ਼ਨਸ ਤੇ ਜਾਂਦੇ ਆ ਤੇ ਉੱਥੇ ਫਿਰ ਪਹਿਲਾਂ ਤੋਂ ਉਹ ਦਿਖਾਉਣ ਲੱਗੀ ਇਹ ਕਰਨਗੇ ਵੀ ਜਿੱਦਾਂ ਮੈਂ ਦਿਖਾਉਣਾ ਤਾਂ ਨਹੀਂ ਸੀ ਪਰ ਮੈਂ ਤੇਰੇ 'ਤੇ ਬਹੁਤ ਵੱਡਾ ਅਹਿਸਾਨ ਕਰ ਰਿਹਾ, ਔਰ ਉਸ ਤੋਂ ਬਾਅਦ ਮੱਥੇ ਵੱਟ ਪਾਉਣਗੇ ਅਤੇ ਫਿਰ ਬੁੜਬੁੜ ਕਰਦੇ ਅੱਗੇ ਲੰਘਣਗੇ। ਸੋ ਸਾਡੀ ਜਿਹੜੀ ਇੱਕ ਇਹ ਮਾਨਸਿਕਤਾ ਨਾ, ਇਹਨੂੰ ਥੋੜ੍ਹਾ ਜਿਹਾ ਵਾਚਣ ਦੀ ਲੋੜ ਆ, ਥੋੜ੍ਹਾ ਜਿਹਾ ਇਸ ਤੋਂ ਸੈਲਫ ਅਨਲਿਸਿਸ ਕਰਨ ਦੀ ਲੋੜ ਆ ਵੀ ਸਾਡਾ ਸੁਭਾਅ ਜਿਹੜਾ ਆ ਜੀ ਉਹ ਸਾਡਾ ਵਿਹਾਰ ਜਿਹੜਾ ਉਹ ਮੂਹਰੇ ਪੰਜਾਬੀ ਦੇਖ ਕੇ ਤਬਦੀਲ ਕਿਉਂ ਹੋ ਜਾਂਦਾ। ਪਿਛਲੇ ਦਿਨ ਦੇ ਵਿੱਚ ਬੜੀਆਂ ਮੰਦਭਾਗੀਆਂ ਘਟਨਾਵਾਂ ਜਿਹੜੀਆਂ ਸਾਡੇ ਇੱਥੇ ਸ਼ਹਿਰ ਦੇ ਵਿੱਚ ਵਾਪਰੀਆਂ ਨੇ। ਡਿਕਸੀ ਅਤੇ ਪੀਟਰ ਰੋਬਰਟਸਨ ਦੇ ਇਲਾਕੇ ਦੇ ਵਿੱਚ ਗੋਲੀ ਚੱਲੀ ਜਿਹਦੇ ਵਿੱਚ ਇੱਕ ਵਿਅਕਤੀ ਜਿਹੜਾ ਸੀਗਾ ਉਹ ਮਾਰਿਆ ਗਿਆ। ਰਾਤ ਨੂੰ ਤਕਰੀਬਨ 1:45 ਦੇ ਕਰੀਬ ਕਹਿੰਦੇ ਪੁਲਿਸ ਨੂੰ ਕਾਲ ਗਈ ਸੀ, ਜਿਸ ਤੋਂ ਬਾਅਦ ਇੱਕ ਵਿਅਕਤੀ ਨੂੰ ਜਿਹਦੇ ਮਲਟੀਪਲ ਗਨ ਸ਼ੋਟਸ ਲੱਗੇ ਹੋਏ ਸਨ ਔਰ ਉਹਨਾਂ ਨੂੰ ਹੋਸਪਿਟਲ ਪਹੁੰਚਾਇਆ ਗਿਆ ਔਰ ਹੋਸਪਿਟਲ ਜਾ ਕੇ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਸੋ ਉਹਦੀ ਜਿਹੜੀ ਆਈਡੈਂਟੀਫਿਕੇਸ਼ਨ ਹੋਈ ਆ, ਅਮਨਜੋਤ ਸਿੰਘ ਬੈਂਸ ਜਿਹੜੇ ਕਿ 36 ਸਾਲਾਂ ਦੇ ਸਨ, ਹੀ ਵਾਜ 36 ਈਅਰ ਓਲਡ, ਉਹਨਾਂ ਦੀ ਇਸ ਫਾਇਰਿੰਗ ਦੇ ਵਿੱਚ ਮੌਤ ਹੋਈ ਆ। ਔਰ ਇਹ ਇੱਕ ਬੜੀ ਵੱਡੀ ਘਟਨਾ ਜਿਹੜੀ ਹੈ ਜੀ ਜਿਸ ਨੇ ਸਾਰਾ ਬ੍ਰਹਮਪੁਰ ਹਿਲਾ ਕੇ ਰੱਖਿਆ। ਸੋ ਸਾਡੇ ਪੀਲ ਖੇਤਰ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਿਸ ਦੇ ਉੱਪਰ ਸਾਨੂੰ ਚਿੰਤਾ ਕਰਨ ਦੀ ਲੋੜ ਆ। ਔਰ ਇਹ ਘਟਨਾਵਾਂ ਜਿਹੜੀਆਂ ਨੇ ਜੀ, ਇਹ ਤੁਸੀਂ ਪਿਛਲੇ ਦਿਨਾਂ ਦਾ ਖਬਰਾਂ ਕੱਢ ਕੇ ਦੇਖੋ ਜੀ ਕਿ ਚਾਹੇ ਕਿਤੇ ਕੋਈ ਕਾਰ ਖੋਣ ਦੀ ਘਟਨਾ ਹੋਵੇ, ਚਾਹੇ ਕਿਤੇ ਕੋਈ ਚੀਜ਼ ਚੋਰੀ ਕਰਨ ਦੀ ਘਟਨਾ ਹੋਵੇ, ਚਾਹੇ ਆਹ ਗੋਲੀਬਾਰੀ ਦੀ ਘਟਨਾ ਹੋਵੇ, ਇਹਨਾਂ ਘਟਨਾਵਾਂ ਦੇ ਵਿੱਚ ਬਹੁਤੇ ਨਾਮ ਜਿਹੜੇ ਆ ਉਹ ਪੰਜਾਬੀਆਂ ਦੇ ਜੁੜ ਰਹੇ ਆ, ਪੰਜਾਬੀਆਂ ਦੇ ਆ ਰਹੇ ਆ। ਇੱਥੋਂ ਤੱਕ ਕਿ ਸ਼ੋਪ ਲਿਫਟਿੰਗ ਦੇ ਵਿੱਚ ਵੀ ਜਿਹੜੀਆਂ ਘਟਨਾਵਾਂ ਦੀਆਂ ਬਹੁਤੀਆਂ ਖਬਰਾਂ ਜਿਹੜੀਆਂ ਅਪੀਲ ਦੇ ਵਿੱਚ ਬਣਦੀਆਂ ਨੇ ਉਹ ਪੰਜਾਬੀਆਂ ਦੀਆਂ ਬਣਦੀਆਂ ਨੇ। ਇਸੇ ਤਰੀਕੇ ਦੇ ਨਾਲ ਇੱਕ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਸੀ ਮੈਕਵੀਨ ਅਤੇ ਕੋਟਰਲ ਦੇ ਇਲਾਕੇ ਦੇ ਵਿੱਚ, ਔਰ ਉੱਥੇ ਵੀ ਇੱਕ ਮੋਟਰਸਾਈਕਲ ਸਵਾਰ ਦੀ ਜਿਹੜੀ ਆ ਉਹ ਮੌਤ ਹੋਈ। ਫਿਰ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਸੀ ਜਿਹਦਾ ਨਾਂ ਸੀ ਨਿਤਿਨ ਸ਼ਰਮਾ, ਜਿਸ ਨੂੰ ਉਹਦੇ ਸਾਥੀਆਂ ਵੱਲੋਂ ਹੀ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ। ਸੋ ਇਹ ਜਿਹੜਾ ਕਲਚਰ ਇੱਕ ਸੱਭਿਆਚਾਰ ਜਿਹੜਾ ਡਿਵੈਲਪ ਹੋ ਰਿਹਾ ਇੱਥੇ, ਔਰ ਇਹ ਇਸ ਮੁਲਕ ਵਾਸਤੇ ਬੜੀ ਵੱਡੀ ਚਿੰਤਾ ਦੀ ਗੱਲ ਆ, ਔਰ ਆਪਣੇ ਵਾਸਤੇ